ਹੁਣ ਮਹਾਰਾਜ ਸਾਹਿਬ ਜੀ ਵਿਆਹ ਦੇ ਪ੍ਰਕਰਨ ਦੀਆਂ ਲਾਵਾਂ ਉਚਾਰਨ ਕਰਦੇ ਹਨ।
ਸੁਹੀ ਮਹੱਲਾ ਚੌਥਾ ਹਰ ਪਹਿਲੜੀ ਲਾਭ।
ਸਾਧ ਸੰਗਤ ਜੀ, ਦੁਨੀਆਂ ਦੇ ਅੰਦਰ ਲਾਵਾਂ ਜਿਹੜੀਆਂ ਸਨ, ਪਹਿਲਾਂ ਤਾਂ ਚੌਹਾਂ ਯੁੱਗਾਂ ਦੀਆਂ ਲਾਵਾਂ ਇਹ ਹਨ, ਆਪ ਸੁਣੋ। ਚਾਰ ਯੁੱਗਾਂ ਦੀ ਇਹ ਲਾਮ ਕਥਨ ਕਰਦੇ ਹਨ। ਕਹਿੰਦੇ ਹਨ ਸਤਯੁਗ, ਸਤਯੁਗ ਦੇ ਅੰਦਰ ਪਹਿਲੀ ਲਾਭ ਸਤਯੁਗ ਕਹੀ, ਸੀਲ ਸਤ ਸੰਤੋਖ। ਪਹਿਲੀ ਲਾਮ ਸਤਯੁਗ ਦੀ ਹੈ, ਸੀਲ ਵਾਲੇ ਰਾਜੇ ਹੁੰਦੇ ਸੀ ਤੇ ਸਤ ਸੰਤੋਖੀ ਹੁੰਦੇ ਸੀ, ਅਤੇ ਸਤਵਾਦੀ ਰਾਜੇ ਪਏ ਸੁਖੀ ਵਸੇ ਸੌ ਲੋਕ, ਸਤ ਉਚਾਰਨ ਵਾਲੇ ਰਾਜੇ ਹੋਏ ਸਾਰੇ ਲੋਕ ਸੁਖੀ ਵਸਦੇ ਸੀ। ਦੂਜੀ ਲਾਭ ਤੇਤਾ ਕਹੀ ਜਪ ਤਪ ਨੇਮ ਉਦਾਰ, ਦੂਜੀ ਲਾਮ ਤ੍ਰੇਤੇ ਚ ਸੀ, ਜਪੀ ਤਪੀ ਨੇਮ ਵਾਲੇ ਰਾਜ ਸ੍ਰੇਸ਼ਟ ਸੀ। ਸੀਲਵੰਤ ਰਾਜੇ ਪਏ ਸੁਖੀ ਵਸੇ ਸੰਸਾਰ, ਸੀਲ ਵਾਲੇ ਰਾਜੇ ਹੋਏ ਸੰਸਾਰ ਸੁਖੀ ਹੋਇਆ। ਤੀਜੀ ਲਾਮ ਦੁਆਪਰ ਕਹੀ ਹੋਮ ਜਗ ਅਰਦਾਨ, ਤੀਜੀ ਲਾਮ ਦੁਆਪਰ ਚ ਕਹੀ ਤੁਸੀਂ ਹਵਨ ਕਰਦੇ ਸੀ, ਜਗ ਕਰਦੇ ਸੀ, ਦਾਨ ਕਰਦੇ ਸੀ। ਧਰਮ ਤੁਸੀਂ ਰਾਜੇ ਪਏ ਸੁਣਦੇ ਵੇਦ ਪੁਰਾਣ, ਧਰਮ ਦੇ ਤੁਜਾ ਨਿਸ਼ਾਨ ਰੂਪ ਹੋਏ ਰਾਜੇ, ਉਹ ਵੇਦਾਂ ਪੁਰਾਣਾਂ ਨੂੰ ਸੁਣਿਆ ਕਰਦੇ। ਚੌਥੀ ਲਾਮ ਕਲਯੁਗ ਕਹੀ ਝੂਠ ਕਪਟ ਦਿਓ ਜਾ ਪਿਓ ਜਾਗ, ਚੌਥੀ ਲਾਮ ਕਲਯੁਗ ਦੀ ਕਹੀ ਦੀ ਹੈ ਝੂਠ ਦੇ ਛਲ ਜਾਗ ਪਿਆ। ਅਨਿਆਈ ਰਾਜੇ ਪਏ ਨੇਮ ਧਰਮ ਦਿਓ ਭਾਗ, ਕੁਨਿਆ ਕਰਨ ਵਾਲੇ ਰਾਜੇ ਹੋ ਗਏ, ਧਰਮ ਤੇ ਨੇਮ ਆਦਿਕ ਸਾਰੇ ਭੱਜ ਗਏ। ਇਹ ਚੌਹਾਂ ਯੁਗਾਂ ਦੀਆਂ ਜਿਹੜੀ ਰੀਤੀ ਹੈ, ਚਾਰ ਲਾਵਾਂ ਕਹੀਆਂ, ਜਿਵੇਂ ਮਹਾਰਾਜ ਨੇ ਕਿਹਾ ਜਿਸ ਪ੍ਰਕਾਰ ਕਿਹਾ ਨਾ ਆਸਾ ਦੀ ਵਾਰ ਵਿੱਚ ਸੱਚੇ ਪਾਤਸ਼ਾਹ ਨੇ ਵਿਚਾਰਨ ਕੀਤਾ ਹੈ, ਜਿਸ ਪ੍ਰਕਾਰ ਹਾਂਜੀ ਸਤਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥਵਾ ਹੋ, ਤ੍ਰੇਤੇ ਰਥ ਜਤੇ ਕਾ ਜੋਰ ਅੱਗੇ ਰਥਵਾ ਹੋ, ਦੁਆਪਰ ਰਥ ਤਤੇ ਕਾ ਸਤ ਅੱਗੇ ਰਥਵਾ ਹੋ, ਕਲਯੁਗ ਰਥ ਕਾ ਕੂੜ ਅੱਗੇ ਰਥਵਾ ਹੋ। ਇਹ ਚੌਹਾਂ ਯੁਗਾਂ ਦੇ ਸੁਭਾਅ ਦੱਸੇ ਹੈ। ਇਹ ਪੁਰਾਣੇ ਤਰੀਕੇ ਦੇ ਨਾਲ ਸਾਧ ਸਿੰਘ ਚੌਹਾਂ ਯੁਗਾਂ ਦੀਆਂ ਲਾਵਾਂ ਦਾ ਤਰੀਕਾ ਦੱਸਿਆ, ਅਤੇ ਜਿਹੜੇ ਅੱਜ ਕੱਲ੍ਹ ਰਿਵਾਜ ਹੈ ਲਾਵਾਂ ਦਾ ਉਹ ਇਹ ਹੈ, ਉਹ ਆਪ ਸੁਣੋ। ਅੱਜ ਕੱਲ੍ਹ ਦੇ ਰਿਵਾਜ ਵਾਲੀਆਂ ਲਾਵਾਂ ਇਹ ਪੜ੍ਹਦੇ ਕਿ ਬਲਵੰਤ ਨਾਵੇਂ ਬ੍ਰਾਹਮਣ ਦੀਆਂ ਬਣਾਈਆਂ ਹੋਈਆਂ। ਉਹ ਕਹਿੰਦੇ ਆ ਸਤਯੁਗ ਪਹਿਲੀ ਲਾਭ ਸ਼ੰਕਰ ਪਾਰਵਤੀ, ਅਤੇ ਬ੍ਰਹਮਾ ਤਾਂ ਉਚਰੇ ਵੇਦ ਚਾਰੇ ਵੇਦ ਸਤਯੁਗੀ, ਅਤੇ ਬ੍ਰਹਮਾ ਉਚਰੇ ਵੇਦ ਚਾਰੋ ਚੌਂਕ ਮੋਤੀਆਂ ਨੂੰ ਪੂਰੇ ਆ, ਸੁਰਸਿਧ ਗੰਗਨ ਧਰਮ ਆਏ ਵਿਆਹ ਦੇਖਣ ਸੂਰੇ ਆ, ਸਭ ਸਾਧ ਭੈਰਵ ਗੁਪਤ ਪ੍ਰਗਟ ਸਿੱਧਾਂ ਪਤੀ ਗੋਰਖ ਜਤੀ, ਬਲਵੰਤ ਖੇਲੇ ਲਾਉ ਪਹਿਲੀ ਦੇਹੋ ਸ਼ੰਕਰ ਪਾਰਵਤੀ। ਇਹ ਪਹਿਲੀ ਲਾਭ ਸਤਯੁਗ ਦੀ ਸ਼ੰਕਰ ਦੇ ਨਾਲ ਪਾਰਵਤੀ ਦਾ ਵਿਆਹ ਦੱਸਿਆ ਹੈ, ਅਤੇ ਤ੍ਰੇਤੇ ਦੂਜੀ ਲਾਮ ਦਸ ਨੰਦ ਕੋ, ਸੀਤਾ ਦੇਹੋ ਪ੍ਰਣਾਏ ਰਾਜਾ ਰਾਮ ਚੰਦ ਕੋ, ਸੀਤਾ ਲੈਣ ਲਾਵ ਰਾਜਾ ਰਾਮ ਸੀਤਾ ਲੈਣ ਲਾਵਾਂ, ਸਾਧ ਸ੍ਰੀ ਰੰਗ ਅਤਮਣੀ, ਅਤੇ ਗੌਰ ਪੁੱਠੇ ਸੀਆ ਪਾਏ ਤਿੰਨੇ ਲੋਕਾਂ ਵਿੱਚ ਇੱਕ ਧਣੀ, ਪਾਠ ਬ੍ਰਾਹਮਣ ਪੜ੍ਹਨ ਆਏ ਸੀਆ ਰਾਣੀ ਕੰਤ ਕੋ, ਬਲਵੰਤ ਖੇਲੇ ਲਾਮ ਦੂਜੀ ਦੇਹੋ ਦਸ ਨੰਦ ਕੋ, ਦੁਆਪਰ ਤੀਜੀ ਲਾਵ ਕਨਹੱਈਆ ਰੁਕਮਣੀ। ਇਹ ਕਨਹੱਈਆ ਕ੍ਰਿਸ਼ਨ ਨੇ ਜਿਵੇਂ ਰੁਕਮਣੀ ਲਿਆਂਦੀ ਸੀ ਸਰਕਾਰ ਨਾਲ ਵਿਆਹੀ ਹੋਈ ਦੇਵੀ ਨੂੰ ਮੱਥਾ ਟੇਕਣ ਦੀ, ਉਹ ਲਾਵਾਂ ਦੱਸਦੇ ਹੈ। ਦੁਆਪਰ ਤੀਜੀ ਲਾਵ ਕਨਹੱਈਆ ਰੁਕਮਣੀ, ਗੌਤਮ ਪੜ੍ਹੇ ਵਿਆਹ ਵੇਦਾਂ ਤੇ ਤਣੀ, ਇਹ ਦੁਆਰਕਾ ਚ ਆ ਕੇ ਕੀਤਾ ਸੀ ਇਹਨਾਂ ਨੇ। ਗੌਤਮ ਪੜ੍ਹੇ ਵਿਆਹ ਪੂਰਵ ਲਿਖਿਆ ਪਾਈਏ, ਕਾਮਨੀ ਮਨ ਅਨੰਦ ਉਪਜੇ ਦੇਖ ਦੇਵ ਦੇਖਣ ਆਈਏ, ਦੇਵ ਆਏ ਭਲਾ ਪਿਆ ਬਾਤ ਬੂਝ ਆਤਮਨੀ, ਬਲਵੰਤ ਖੇਲੇ ਲਾਭ ਤੀਜੀ ਦੇਹੋ ਕਨਹੱਈਆ ਰੁਕਮਣੀ। ਕਲਯੁਗ ਚੌਥੀ ਲਾਭ ਸੁੰਦਰ ਰਾਜੇ ਕੋ ਵਰੋ, ਧਰਮ ਪੁੰਨ ਬਹੁ ਦਾਨ ਮਨ ਅੰਦਰ ਧਰੋ, ਹਸਸ ਕੀਜੈ ਦਾਨ ਵਿਪਰਾਂ ਕੋ ਦੀਜੀਏ, ਧਰਮ ਕਾ ਫਲ ਬਹੁਤ ਉਪਜੇ ਅਵੀ ਲਾਹਾ ਲੀਜੀਏ, ਜਾਨੀ ਤਾਂ ਮਾਨੀ ਸੋਵੇ ਬੈਠੇ ਹੰਸ ਜੈਸੇ ਸਰਵਰਾਂ, ਬਲਵੰਤ ਖੇਲੇ ਲਾਭ ਚੌਥੀ ਦੇਹੋ ਕੰਨਿਆ ਰਾਜਵਰਾਂ। ਇਹ ਹੈ ਚਾਰ ਲਾਵਾਂ ਜਿਹੜੀਆਂ ਅੱਜ ਕੱਲ੍ਹ ਪੜ੍ਹਦੇ ਹਨ ਜੇ, ਸੋ ਗੁਰੂ ਸਾਹਿਬ ਜੀ ਵਾਹਿਗੁਰੂ ਨਾਲ ਮਿਲਣ ਵਾਲੀਆਂ ਲਾਵਾਂ ਉਚਾਰਨ ਕਰਦੇ ਹਨ ਸਾਧ ਸੰਗਤ ਜੀ। ਆ ਹੋਰ
ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਭ।
ਇਹਨਾਂ ਲਾਵਾਂ ਦਾ ਮਹਾਤਮ ਸਾਹਿਬ ਸਿੰਘ ਜੀ ਸੁਣੋ। ਸਤਿਗੁਰੂ ਕਰਮੀ ਧਰ ਮਹਾਰਾਜ ਸਾਹਿਬ ਜੀ ਦੇ ਪਾਸ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਗੁਰਪੁਰੂਹਾਂ ਦੇ ਦਰਸ਼ਨ ਕਰਾਓ। ਇਸ ਧਰਮ ਵਿਜੇ ਮੁਕਤ ਸ਼ਾਸਤਰ ਚ ਪ੍ਰਸੰਗ ਆਉਂਦਾ ਹੈ। ਉਸ ਵਕਤ ਗੁਰੂ ਮਹਾਰਾਜ ਸਾਹਿਬ ਜੀ ਨੇ ਸੁਖਣੀ ਸਾਹਿਬ ਦੀ ਤੁਕ ਪੜ੍ਹੀ, ਸਰਬ ਭੂਤਾ ਵਰਤਾਰਾ ਸਰਬ ਨਾਮ ਨੈਣ ਆਪ ਵੇਖਣ ਹਾਰਾ। ਜਦੋਂ ਇਹ ਬਚਨ ਉਚਾਰੇ ਸਾਰਿਆਂ ਨੇਤਰਾਂ ਚ ਆਪ ਵੇਖਣ ਵਾਲਾ, ਗੁਰਪੁਰੂਹਾਂ ਸਾਰੀਆਂ ਦਿਸਣ ਲੱਗ ਗਈਆਂ ਤੇ ਰਾਜ ਭਰੇ ਆਉਂਦੇ ਅਨੰਦਪੁਰ ਸਾਹਿਬ ਦੇ। ਸਿੱਖਾਂ ਨੂੰ ਪੁੱਛਿਆ ਤਾਂ ਮਾਰਾ ਬੜੀਆਂ ਰੂਹਾਂ ਹਨ ਗਈਆਂ। ਸਤਿਗੁਰਾਂ ਨੂੰ ਪੁੱਛਿਆ ਭਾਈ ਤੁਸੀਂ ਕਿੰਨੇ ਕੋਣ? ਮਾਰੇ ਅਸੀਂ ਅਣਗਿਣਤੀ ਹੈ। ਕਹਿਣ ਲੱਗੇ ਫਿਰ ਤੁਸੀਂ ਹੁਣ ਕਹਿੰਦੇ ਸੱਚੇ ਪਾਤਸ਼ਾਹ ਜੋਨੀਆਂ ਗੁਰੂ ਰਾਮਦਾਸ ਸਾਹਿਬ ਨੂੰ ਲਾਵਾਂ ਉਚਾਰੀਆਂ ਉਹਦਾ ਸਾਰਾ ਪੰਥ ਘੱਟ ਗਿਆ। ਜਿਸ ਲਾੜੇ ਲਾੜੀ ਤੇ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਦੀਆਂ ਲਾਵਾਂ ਦਾ ਪਾਠ ਹੋ ਜਾਂਦਾ ਉਹ ਜੇ ਮਰ ਵੀ ਜਾਵੇ ਅਵਗਤ ਹੋ ਕੇ ਤਾਂ ਵੀ ਮਾਰਾ ਭੂਤ ਨਹੀਂ ਬਣਦਾ। ਇਸ ਕਰਕੇ ਮਹਾਰਾਜ ਸਾਹਿਬ ਦਾ ਪੰਥ ਘੱਟ ਗਿਆ ਹੈ। ਅਤੇ ਜਦੋਂ ਅੱਗੇ ਲੜਕੇ ਲੜਕੀ ਦਾ ਵਿਆਹ ਹੁੰਦਾ ਸੀ ਉਸ ਵੇਲੇ ਕੜਾਹੀ ਵਗੈਰਾ ਚੜਾਈ ਜਾਂਦੀ ਸੀ, ਸੈਨ ਦੇ ਵਕਤ ਉਹਨਾਂ ਦੇ ਰੋਮ ਅਸੀਂ ਲੈ ਲੈਂਦੇ ਸੀ, ਜਦੋਂ ਉਹ ਪਵਿੱਤਰ ਹੋ ਕੇ ਮਰਨ ਉਹਨਾਂ ਨੂੰ ਅਸੀਂ ਪ੍ਰੇਤ ਬਣਾ ਲੈਂਦੇ ਸੀ। ਇਸ ਪ੍ਰਕਾਰ ਸਾਡਾ ਰਿਵਾਜ਼ ਸੀ। ਹੁਣ ਗੁਰੂ ਰਾਮਦਾਸ ਸਾਹਿਬ ਦੀਆਂ ਲਾਵਾਂ ਜਿੱਥੇ ਪੜ੍ਹੀਆਂ ਜਾਂਦੀਆਂ ਤੇ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਕੰਮੀਆਂ ਕੀਤੀਆਂ ਜਾਂਦੀਆਂ, ਉੱਥੇ ਸਾਡਾ ਜ਼ੋਰ ਨਹੀਂ ਚੜ੍ਹਦਾ। ਸੱਚੇ ਪਾਤਸ਼ਾਹ ਸੁਣ ਕੇ ਮਹਾਰਾਜ ਦਸਵੇਂ ਪਾਤਸ਼ਾਹ ਕਹਿ ਸਿੰਘ ਉਹ ਵੇਖੋ ਬਾਣੀ ਦਾ ਕਿੰਨਾ ਮਹੱਤਵ ਹੈ। ਗੁਰਸਿੱਖੋ ਸਾਰੇ ਕੰਠ ਕਰ ਲਓ, ਪੰਜ ਬਾਣੀ ਵਾਂਗੂ ਇਹਦਾ ਨਿਤਨੇਮ ਵੀ ਲਾਵਾਂ ਦਾ ਵੀ ਤੁਸੀਂ ਕਰਿਆ ਕਰੋ, ਹੁਕਮ ਦਿੱਤਾ ਗੁਰੂ ਦਸਵੇਂ ਪਾਤਸ਼ਾਹ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਅੰਮ੍ਰਿਤ ਰੂਪ ਲਾਵਾਂ ਗੁਰੂ ਸਾਹਿਬ ਦੀਆਂ ਹਨ। ਇਹ ਸੱਚੇ ਪਾਤਸ਼ਾਹ ਜੀ ਨੇ, ਪਹਿਲੇ ਪਾਤਸ਼ਾਹ ਜੀ ਨੇ ਇਹ ਬਾਣੀ ਦੀ ਪ੍ਰਕਮਿਆ ਪਹਿਲਾਂ ਕੀਤੀ ਸੀ। ਬਟਾਰੇ ਅਜੇ ਕੰਧ ਖੜੀ ਹੈ। ਗੁਰੂ ਮਹਾਰਾਜ ਸਾਹਿਬ ਨੂੰ ਲਾਵਾਂ ਦੇਣ ਵੇਲੇ ਬ੍ਰਾਹਮਣਾਂ ਨੇ ਕਿਹਾ ਕਿ ਅੱਗ ਦੇ ਉਦਾਲੇ ਲਾਵਾਂ ਲਓ। ਮਹਾਰਾਜ ਕਹਿੰਦੇ ਸੀ ਅੱਗ ਦੇ ਉਦਾਲੇ ਫੇਰੇ ਲੈਣੇ, ਨਾਮ ਧਾਰੀ ਅੱਗ ਦੇ ਉਦਾਲੇ ਲੈਂਦੇ ਹੈ। ਸੋ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਤੋਂ ਲਾਵਾਂ ਤੇ ਪ੍ਰਕਮਿਆ ਅੱਗ ਦੀਆਂ ਕਰਦੇ। ਸੋ ਇਸ ਪ੍ਰਕਾਰ ਸਾਧ ਸੰਗਤ ਕਈਆਂ ਨੂੰ ਬਿਮਾਰੀ ਹੈ, ਕਹਿੰਦੇ ਸਾਨੂੰ ਗ੍ਰੰਥੀ ਨੇ ਸਾਡੀ ਕੁੜੀ ਵਿਆਹੀ ਜਾਊ। ਕੁੜੀ ਤਾਂ ਉਹਦੇ ਨਾਲ ਹੀ ਵਿਆਹੀ ਜਾਣੀ ਜਿਹਦੇ ਨਾਲ ਮੰਗੀ ਹੋਈ ਹੈ। ਸੋ ਗ੍ਰੰਥੀ ਤਾਂ ਗੁਰੂ ਸਾਹਿਬ ਦੀ ਤਾਬਿਆ, ਗੁਰੂ ਸਾਹਿਬ ਦੀ ਹਾਜ਼ਰੀ ਚ ਕਈ ਗ੍ਰੰਥੀ ਨੂੰ ਬੈਠੇ ਦਿੰਦੇ ਕਿ ਗ੍ਰੰਥੀ ਨਾਲ ਨਾ ਵਿਆਹੀ ਜਾਵੇ, ਪਾਸੇ ਕਰ ਦਿੰਦੇ। ਉਹ ਗ੍ਰੰਥੀ ਵੀ ਅਨਪੜ੍ਹ ਇਹੋ ਜਿਹੇ ਝਾਤੀ ਪਾਸੇ ਹੋ ਜਾਂਦੇ ਹੈ। ਮਹਾਰਾਜ ਕਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਲਾਵਾਂ ਨਹੀਂ ਲੈਂਦੇ, ਕਹਿੰਦੇ ਜੀ ਲਾਵਾਂ ਕੀ ਲੈਣੀ ਹੈ, ਕੁੜੀ ਲੰਘੀ ਹੈ ਕਿਤੇ ਚਾਹੀਦਾ ਲੰਘ ਦਾ ਪਤਾ ਨਾ ਲੱਗ ਜੇ, ਜਾਂ ਮੁੰਡਾ ਲੰਘਾ ਹੈ ਉਦੋਂ ਦਾ ਰਿਵਾਜ਼ ਹਟਿਆ ਲੋਕਾਂ ਦਾ ਪਰਕੰਮਿਆਂ ਕਰਨ ਦਾ, ਜਾਂ ਕਈ ਅਮੀਰ ਆਦਮੀ ਆਪਦੇ ਹੰਕਾਰ ਚ ਆ ਕੇ ਗੁਰਦੁਆਰੇ ਦੀ ਪਰਕੰਮਿਆਂ ਕਰਨੀ ਕਿੰਨਾ ਪੁੰਨ ਸਮਝਿਆ ਹੋਇਆ ਹੈ। ਹਰਿਮੰਦਰ ਦੀਆਂ ਪਰਕੰਮਿਆਂ ਕਰੀ ਦੀਆਂ, ਅਕਾਲ ਤਖ਼ਤ ਦੀਆਂ ਸਿੰਘ ਪਰਕੰਮਿਆਂ ਕਰ ਸਕਦਾ ਰਹਿ ਦੁਆਰਾ। ਇਵੇਂ ਲਾੜੀ ਤੇ ਲਾੜੀ ਨੇ ਗੁਰੂ ਸਾਹਿਬ ਦਾ ਦਿੱਤਾ ਸਿੱਖੀ ਧਰਮ ਧਾਰ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਪਰਕੰਮਿਆਂ ਕਰਨੀਆਂ। ਜੇ ਵਿਆਹ ਦੇ ਵੇਲੇ ਪਰਕੰਮਿਆਂ ਨਹੀਂ ਮਹਾਰਾਜ ਦੀਆਂ ਕਰਨੀਆਂ ਫਿਰ ਕਦੋਂ ਕਰਨੀਆਂ? ਇੱਕ ਪ੍ਰਕਮਿਆ ਕਰਨ ਦੇ ਨਾਲ ਤਾਂ ਸਾਧ ਸੰਗਤ ਜੀ ਇਸ ਪ੍ਰਕਾਰ ਅੱਧੀ ਪ੍ਰਕਮਿਆ ਗ੍ਰਹਿਸਥ ਦੀ ਮੰਨੀ ਹੈ, ਸਾਧ ਪ੍ਰਕਮਿਆ ਸ਼ਿਵ ਜੀ ਦੀ ਮੰਨੀ ਹੈ, ਦੋ ਪ੍ਰਕਮਿਆ ਬ੍ਰਹਮਾ ਦੀਆਂ ਮੰਨੀਆਂ, ਤਿੰਨ ਪ੍ਰਕਮਿਆ ਵਿਸ਼ਨੂੰ ਦੀਆਂ ਮੰਨੀਆਂ, ਚੌਥੀ ਪ੍ਰਕਮਿਆ ਲਾੜੇ ਨੂੰ ਦਿੰਦੇ, ਕੁੜੀ ਨੂੰ ਪਹਿਲਾਂ ਫੇਰ ਦਿੰਦੇ ਸੀ ਅੱਗੇ ਤੇ ਲਾੜੇ ਨੂੰ ਮਗਰ ਮਗਰ ਤੋਰਦੇ ਸੀ। ਇਸ ਤਰ੍ਹਾਂ ਦਾ ਸੁਭਾਅ ਸੀ ਲੋਕਾਂ ਦਾ। ਸੋ ਗੁਰੂ ਮਹਾਰਾਜ ਸਾਹਿਬ ਨੇ ਸਾਰਾ ਮਤ ਹਟਾ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਕੰਮਿਆਂ ਕਰਨ ਦੀ ਆਗਿਆ ਦਿੱਤੀ ਹੈ, ਕਿਉਂ ਗੁਰੂ ਸਾਹਿਬ ਦੇ ਪੂਜਣ ਦੀ ਮਰਿਆਦਾ ਹੈ। ਭਾਈ ਗੁਰਦਾਸ ਸਾਹਿਬ ਨੂੰ ਕਿਹਾ ਸਫਲ ਚਰਨ ਪ੍ਰਦਖਣਾ ਕਰਨ ਕੇ, ਸਫਲੇ ਪੈਰ ਹੁੰਦੇ ਗੁਰੂ ਸਾਹਿਬ ਦੀਆਂ ਪ੍ਰਕੰਮਿਆਂ ਕਰਨੇ ਕਰਕੇ। ਇਹੋ ਸ਼ਾਦੀ ਦੇ ਵਕਤ ਗੁਰੂ ਸਾਹਿਬ ਦੀ ਪ੍ਰਕੰਮਿਆਂ ਨਹੀਂ ਕਰਨੀ ਤਾਂ ਫੇਰ ਕਿਹੜੇ ਵੇਲੇ ਕਰਨੀ ਹੈ? ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਬਾਣੀ ਲਿਖ ਕੇ ਨਾ ਮੁਗਲ ਮੰਤਰ ਚੌਂਕੀ ਤੇ ਰੁਮਾਲ ਸਮੇਤ ਰੱਖ ਕੇ ਮਾਤਾ ਸੁਲੱਖਣੀ ਦੇ ਨਾਲ ਪ੍ਰਕੰਮਿਆਂ ਬਾਣੀ ਦੀਆਂ ਲਈਆਂ ਸੀ। ਇਹ ਬਟਾਲੇ ਕੇ ਜੇ ਕੰਧ ਤੋਂ ਰਾਹ ਹੈ ਮਹਾਰਾਜ ਦੀ, ਮਹਾਰਾਜ ਸਾਹਿਬ ਅੱਗ ਦੇ ਰਾਏ ਲਾਉਣਾ ਨਹੀਂ ਸੀ ਲਈਆਂ। ਮਹਾਰਾਜ ਦੇ ਕੰਧ ਸਿੱਟਣ ਲੱਗੇ ਸੀ ਉਸ ਵੇਲੇ ਦੇ ਪ੍ਰਹੁਤ, ਕੰਧ ਡਿੱਗੀ ਨਹੀਂ ਸੀ। ਕਮਾਈ ਨੇ ਕਿਹਾ ਸੀ ਮਹਾਰਾਜ ਕੰਧ ਡਿੱਗਣ ਵਾਲੀ ਹੈ। ਮਹਾਰਾਜ ਕਹਿੰਦੇ ਸਾਡੇ ਵਿਆਹ ਦੀ ਨਿਸ਼ਾਨੀ ਕਈ ਸਦੀਆਂ ਤੱਕ ਖੜੀ ਰਹੂ, ਹੁਣ 500 ਵਰ੍ਹੇ ਦੇ ਉੱਤੇ ਹੋ ਗਿਆ, ਹੁਣ ਤੱਕ ਉਹ ਕੰਧ ਖੜੀ ਹੈ। ਸਾਧ ਸੰਗਤ ਜੀ ਇਹ ਉਗਾਹੀ ਹੈ ਕਿ ਗੁਰੂ ਸਾਹਿਬ ਨੇ ਲਾਵਾਂ ਅੱਗ ਦੇ ਲਾਰੇ ਨਹੀਂ ਸੀ ਲਈਆਂ, ਬਾਣੀ ਦੀ ਪ੍ਰਕੰਮਿਆਂ ਕੀਤੀ ਸੀ। ਇਸ ਕਰਕੇ ਸਾਧ ਸੰਗਤ ਜੀ ਗੁਰੂ ਨਾਨਕ ਦੀ ਇਹ ਮਰਿਆਦਾ ਤੋਰੀ ਹੋਈ ਹੈ। ਗੁਰੂ ਦੁਆਰੇ ਹਮਾਰਾ ਵਿਆਹ ਜੇ ਹੋਇਆ ਜਾਂ ਸਾਂ ਮਰਿਆਦਾ ਜਾਂਦੇ ਹਾਂ। ਇਹ ਮਰਿਆਦਾ ਸਬਦਾਂ ਦੀ ਕਾਇਮ ਕੀਤੀ ਹੋਈ ਹੈ, ਇਹ ਇੱਥੇ ਦਸਮ ਪਾਤਸ਼ਾਹ ਨੇ ਅੰਮ੍ਰਿਤ ਛਕਾ ਕੇ ਪੱਕੀ ਕਰ ਦਿੱਤੀ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ ਸਮਝਣੀ ਗੁਰਮਤ ਦੀ ਮਰਿਆਦਾ ਹੈ, ਜੋ ਆਪਣੀ ਵੱਲੋਂ ਕਰਦੇ ਹੋ ਮਨਮਤ ਕਰਦੇ ਹੋਰ ਲੋਕ। ਸਤਿਗੁਰੂ ਰਾਮਦਾਸ ਸਾਹਿਬ ਦੁਖਪੰਜਨੀ ਬੇਰੀ ਦੇ ਹੇਠਾਂ ਬੈਠੇ ਸਨ। ਇੱਥੇ ਆਪਦੇ ਪਾਸ ਇੱਕ ਗਰੀਬ ਸਿੱਖ ਨਾਲ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਅੰਮ੍ਰਿਤਸਰ ਗੁਰੂ ਕਾ ਚੱਕ ਵਸਿਆ, ਇੱਥੇ ਆ ਕੇ ਹੁਣੇ ਆਵਾਜ਼ ਹੋਇਆ, ਮੇਰੇ ਪਾਸ ਕੋਈ ਬਾਹਲਾ ਖਰਚ ਵੀ ਹੈ ਨਹੀਂ, ਮੇਰੇ ਪਾਸ ਲੜਕੀ ਸੀ ਇੱਕ ਨੌਜਵਾਨ ਮੇਰੀ, ਉਹਦੀ ਸ਼ਾਦੀ ਕਰਨ ਵਾਸਤੇ ਮਹਾਰਾਜ ਮੈਂ ਸਾਹਾ ਬੰਨਿਆ, ਬ੍ਰਾਹਮਣ ਦੇ ਤਾਂ ਕਿਹਾ ਕਿ ਇਹ ਬ੍ਰਾਹਮਣ ਮੈਂ ਗਰੀਬ ਹਾਂ, 50 ਰੁਪਏ ਮੇਰੇ ਪਾਸ ਹੈ, ਇਹ ਮੈਂ ਤੈਨੂੰ ਲਾਗ ਦੇ ਦਿਆਂਗਾ ਤੇ ਮੇਰੀ ਲੜਕੀ ਦਾ ਇਸ ਵਕਤ ਵਿਆਹ ਕਰ ਦੇ, ਇਹਨੂੰ ਕਹਿ ਚੰਗਾ ਖੁਸ਼ੀ ਨਾ ਕਰ ਦਿਆਂਗਾ। ਹੁਣ ਇਹ ਜਨ ਆਈ ਵੇਖ ਕੇ, ਉਹਨਾਂ ਦੇ ਸੋਹਣੇ ਭੁੱਖਣ ਪਾਏ ਵੇਖ ਕੇ ਲਾਲਚ ਕਰਦਾ, ਕਹਿੰਦਾ 100 ਰੁਪਈਆ ਦੇ ਤਾਂ ਤੇਰੀ ਲੜਕੀ ਦੇ ਮੈਂ ਨਾਤੇ ਫੇਰੇ ਦਿਆਂਗਾ, ਮੇਰੇ ਕੋਲ 100 ਦੇਣ ਦੀ ਮਾਰਾ ਗੁਜਾਇਸ਼ ਨਹੀਂ ਹੈ, ਕਿਰਪਾ ਕਰੋ ਮੈਂ ਹੁਣ ਕਿਵੇਂ ਕਰਾਂ, ਜੰਨ ਘਰ ਵਿੱਚ ਆਈ ਬੈਠੀ ਹੈ। ਮਹਾਰਾਜ ਕਿਹਾ ਭਾਈ ਸਾਡੇ ਪਾਸ ਹੀ ਲਿਆ ਆਪਣੀ ਜੰਨ ਨੂੰ ਵੀ ਲੜਕੀ ਨੂੰ ਵੀ, ਸਤਿਗੁਰੂ ਰਾਮਦਾਸ ਦਾ ਹੁਕਮ ਮੰਨ ਕੇ ਉਹ ਸਿੱਖ ਆਪਣੀ ਲੜਕੀ ਨੂੰ ਵੀ ਜੰਨ ਨੂੰ ਵੀ ਦੁੱਖ ਭਜਨੀ ਬੇਰੀ ਹੇਠਾਂ ਮਹਾਰਾਜ ਦੇ ਪਾਸ ਲੈ ਆਏ। ਇਹ ਗੁਰੂ ਸਾਹਿਬ ਨੂੰ ਲਾਵਾਂ ਉਚਾਰੀਆਂ ਤੇ ਉਹ ਲੜਕੀ ਤੇ ਲੜਕੇ ਨੂੰ ਗੁਰੂ ਰਾਮਦਾਸ ਦੀਆਂ ਪ੍ਰਕੰਮਿਆਂ ਕਰ ਲਈਆਂ। ਇਸ ਪ੍ਰਕਾਰ ਇਹ ਵਿਆਹ ਹੋਇਆ ਸੀ ਸਾਧੂ ਅਤੇ ਬੀਬੀ ਭਾਨੀ ਆਨੰਦ ਕਾਰੀ ਗੁਰੂ ਰਾਮਦਾਸ ਨੇ ਗੁਰੂ ਅਮਰਦਾਸ ਜੀ ਨੇ ਆਪ ਕਰਾਇਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਆਨੰਦ ਉਚਾਰਨ ਕੀਤਾ ਹੋਇਆ। ਇਹ ਲਾਵਾਂ ਗੁਰੂ ਸਾਹਿਬ ਨੂੰ ਸਿੱਖ ਗਰੀਬ ਦੇ ਲੜਕੀ ਦੇ ਆਨੰਦ ਕਾਰਜ ਕਰਨ ਦੇ ਉਚਾਰੀਆਂ ਸਨ, ਗੁਰੂ ਸਾਹਿਬ ਦੀਆਂ ਪ੍ਰਕੰਮਿਆਂ ਕੀਤੀਆਂ ਸਨ। ਇਹ ਸਾਧ ਸੰਗਤ ਜੀ ਉਚਾਰਨ ਦਾ ਕਾਰਨ ਹੈ, ਇਹਦੇ ਚ ਵਾਹਿਗੁਰੂ ਦੀ ਪ੍ਰਾਪਤੀ ਗੁਰੂ ਸਾਹਿਬ ਜੀ ਦੱਸ ਰਹੇ ਹਨ। ਮਹਾਰਾਜ ਸਾਹਿਬ ਕੋਈ ਬਿਹਾਰ ਦੀ ਗੱਲ ਹੋਵੇ ਉਹਦੇ ਚ ਵੀ ਪਰਮਾਰਥ ਲੜਾ ਕੇ ਉਪਦੇਸ਼ ਬਖਸ਼ਦੇ ਹਨ, ਨਾਲੇ ਬਿਹਾਰ ਸਿੱਧ ਹੋ ਜਾਂਦਾ ਨਾਲੇ ਪਰਮਾਰਥ ਦੀ ਪ੍ਰਾਪਤੀ ਹੁੰਦੀ ਹੈ।
ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦਿਰਡਾਇਆ ਬਾਲਰਾਮ
ਸਤਿਗੁਰੂ ਜੀ ਕਹਿੰਦੇ ਹਰੀ ਦੀ ਪ੍ਰਾਪਤੀ ਵਾਸਤੇ ਭਾਈ ਇਹ ਪਹਿਲੀ ਲਾਮ ਪ੍ਰਕੰਮਿਆ ਹੈ, ਲਾਮ ਨਾਲ ਲਗਨ ਦਾ ਹੈ, ਪਹਿਲੀ ਭੂਮਿਕਾ ਹੈ, ਪਹਿਲੀ ਅਵਸਥਾ ਹੈ ਇਹ ਪਰਮੇਸ਼ਰ ਦੀ ਪ੍ਰਾਪਤੀ ਦੀ।
ਪਰਵਿਰਤੀ ਕਰਮ ਦਿਰਡਾਇਆ ਬਾਲਰਾਮ ਜੀ
ਜਿਹੜਾ ਧਰਮ ਦੇ ਵਿੱਚ ਪ੍ਰਵਿਰਤ ਹੋਣ ਦਾ ਕਰਮ ਕਰਮ ਕਰਨ ਦਾ ਉਪਦੇਸ਼ ਦ੍ਰਿੜ ਕਰਾਇਆ ਬਿਹਾਰ ਜਾਣਾ ਇਹ ਪਿਆਰੇ ਜੀ ਪ੍ਰਵਿਰਤ ਹੋਣਾ ਹੈ ਨਿਸ਼ਕਾਮ ਕਰਮਾਂ ਵਿੱਚ। ਇਸ ਪ੍ਰਕਾਰ ਦਾ ਕਰਮ ਜੋ ਨਿਸ਼ਕਾਮ ਕਰਮ ਹਨ, ਸੇਵਾ ਕਰਤ ਹੋਏ ਨਿਹਕਾਮੀ ਕਿਸਕੋ ਹੋਤ ਪ੍ਰਾਪਤ ਸਵਾਮੀ, ਇਹ ਦ੍ਰਿੜ ਕਰਾਤਾ ਬਲਿਹਾਰ ਜਾਵਾਂ ਹੇ ਪਿਆਰੇ ਜੀ। ਇਹ ਪਹਿਲੀ ਲਾਮ ਪਰਮੇਸ਼ਰ ਦੇ ਨੇ ਦੱਸੀ ਹੋਈ ਪਹਿਲੀ ਭੂਮਿਕਾ ਹੈ, ਇਹ ਪਹਿਲੀ ਵਸਦਾ ਹੈ, ਲਾਮ ਨਾਲ ਪ੍ਰਕੰਮਿਆ ਚੱਲਣ ਦਾ ਨਾਮ ਹੈ।
ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ,
ਬ੍ਰਹਮਾ ਜੀ ਦੀ ਵੀ ਬਾਣੀ ਵੇਦ ਕਹਿੰਦੇ ਕਿ ਧਰਮ ਨੂੰ ਦ੍ਰਿੜ ਕਰੋ।
ਪਾਪ ਤਜਾਇਆ ਬਾਲਰਾਮ ਜੀ,
ਜਿਨ੍ਹਾਂ ਨੂੰ ਪਾਪ ਨੂੰ ਛੁਡਾਉਣਾ ਕੀਤਾ ਹੈ ਐਸੇ ਗੁਰੂ ਸੰਤ ਉਪਦੇਸ਼ ਦੇਣ ਵਾਲੇ ਹਨ ਇਹ ਪਿਆਰੇ ਜਾਏ ਬਲਿਹਾਰ ਜਾਈਏ ਪਿਆਰੇ ਜੀ। ਬ੍ਰਹਮ ਸੰਬੰਧੀ ਜਿਹੜੀ ਬਾਣੀ ਹੈ ਉਸ ਨੂੰ ਵੇਦ ਜਾਣ ਕਰਕੇ ਧਰਮ ਦ੍ਰਿੜ ਕਰੋ ਹੇ ਭਾਈ ਗੁਰਬਾਣੀ ਦੁਆਰਾ।
ਪਾਪ ਤਜਾਇਆ ਬਲਰਾਮ ਜੀ,
ਪਾਪਾਂ ਆਦਿਕਾਂ ਨੂੰ ਗੁਰੂ ਸਾਹਿਬ ਨੇ ਛੁਡਾਇਆ ਹੈ ਬਲਿਹਾਰ ਜਾਈ ਹੇ ਪਿਆਰੇ ਜੀ।
ਧਰਮ ਦ੍ਰਿੜ ਹੋ ਹਰ ਨਾਮ ਤੇ ਆਪ,
ਹੇ ਭਾਈ ਧਰਮ ਨੂੰ ਦ੍ਰਿੜ ਕਰੋ, ਜੋ ਗੁਰੂ ਸਾਹਿਬ ਨੇ ਆਪਾਂ ਨੂੰ ਸੱਚਾ ਧਰਮ ਦੱਸਿਆ ਹੈ ਤੇ ਧਰਮ ਦ੍ਰਿੜ ਹੋ
ਹਰ ਨਾਮ ਤੇ ਆਪ ਹੋ,
ਉਹ ਕੀ ਧਰਮ ਹੈ ਪਰਮੇਸ਼ਰ ਦੇ ਨਾਮ ਨੂੰ ਧਿਆਨਾ ਕਰੋ।
ਸਿਮਰਤ ਨਾਮ ਦ੍ਰਿੜਾਇਆ,
ਸਿਮਰਤੀਆਂ ਨੇ ਵੀ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰਾਇਆ ਹੈ, ਸਿਮਰਤ ਸਿਮਰਨ ਕਰੋ ਨਾਮ ਨੂੰ, ਇਹ ਸਤਿਗੁਰੂ ਜੀ ਨੇ ਦ੍ਰਿੜ ਕਰਾਇਆ ਹੈ।
ਸਤਿਗੁਰ ਗੁਰ ਪੂਰਾ ਆਰਾਧੋ,
ਅਤੇ ਬਾਣੀ ਬ੍ਰਹਮਾ ਵੇਦ ਬ੍ਰਹਮ ਸੰਬੰਧੀ ਜਿਹੜੀ ਬਾਣੀ ਹੈ, ਵੇਦ ਨਾਮ ਹੈ, ਆ ਬ੍ਰਹਮੇ ਦੇ ਕੰਨੇ ਨੂੰ ਅਵੇਦ ਬਣਾ ਕੇ ਬ੍ਰਹਮ ਸੰਬੰਧੀ ਜਿਹੜੀ ਬਾਣੀ ਹੈ, ਅਵੇਦ ਜਾਣਨ ਤੋਂ ਰਹਿਤ, ਉਹ ਵੇਦ ਦੇ ਅੰਦਰ ਬ੍ਰਹਮ ਸੰਬੰਧੀ ਬਾਣੀ ਜਾਣੀ ਨਹੀਂ ਜਾ ਸਕਦੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਧਰਮ ਦ੍ਰਿੜ ਕਰਾਇਆ ਹੈ, ਪਾਪ ਨੂੰ ਛਡਾ ਦਿੱਤਾ, ਬਲਿਹਾਰ ਜਾਈਏ ਹੇ ਪਿਆਰੇ ਜੀ।
ਧਰਮ ਦ੍ਰਿੜ ਹੋ ਹਰ ਨਾਮ ਤੇ ਆਪ,
ਧਰਮ ਨੂੰ ਦ੍ਰਿੜ ਕਰੋ, ਪਰਮੇਸ਼ੁਰ ਦੇ ਨਾਮ ਨੂੰ ਧਿਆਇਆ ਕਰੋ।
ਸਿਮਰਤ ਨਾਮ ਦ੍ਰਿੜਾਇਆ,
ਸਿਮਰਤੀਆਂ ਨੂੰ ਵੀ ਪਰਮੇਸ਼ੁਰ ਦੇ ਨਾਮ ਨੂੰ ਜਿੰਦ ਕਰਾਇਆ ਹੈ। ਸਿਮਰਤ ਸਿਮਰਨ ਕਰੋ ਮਹਾਰਾਜ ਨੇ ਜੋ ਨਾਮ ਦ੍ਰਿੜ ਕਰਾਇਆ ਹੈ, ਪੱਕਾ ਕਰਾਇਆ ਹੈ।
ਸਤਿਗੁਰ ਗੁਰ ਪੂਰਾ ਆਰਾਧੋ,
ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਸਾਹਿਬ ਜੀ, ਪੂਰਨ ਸਤਿਗੁਰੂ ਅਮਰਦਾਸ ਜੀ ਦਾ ਆਰਾਧਨਾ ਕਰੋ। ਸਤਿਗੁਰਾਂ ਦੁਆਰਾ ਗੁਰੂ ਚੇਤਨ ਜੋ ਪੂਰਨ ਹੈ ਉਸ ਨੂੰ ਆਰਾਧਨਾ ਕਰੋ, ਯਾਦ ਕਰੋ।
ਸਭ ਕਿਲ ਵਿਖ ਪਾਪ ਗਵਾਇਆ,
ਸਾਰੇ ਚਾਰ ਪ੍ਰਕਾਰ ਦੇ ਪਾਪ ਵੀ ਤੇ ਹੋਰ ਚੋਰੀ ਜਾਰੀ ਆਦਿਕ ਪਾਪਾਂ ਨੂੰ ਗਵਾ ਦਿੱਤਾ ਹੈ।
ਸਹਿਜ ਆਨੰਦ ਹੋਆ ਵੱਡ ਭਾਗੀ,
ਇਹ ਸਹੀ ਆਨੰਦ ਹੋਇਆ। ਆਨੰਦ ਸ਼ਬਦ ਗੁਰਸਿੱਖਾਂ ਦੇ ਆਨੰਦ ਕਾਰਜ ਦਾ ਮਰਯਾਦਾ ਇਹ ਸ਼ਬਦ ਤੋਂ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਨਾਵਾਂ ਵਿੱਚ। ਸਹੀਏ ਆਨੰਦ ਹੋ ਗਿਆ ਵੱਡਾ ਭਾਗਾਂ ਵਾਲਿਆਂ ਨੂੰ,
ਮਨ ਹਰ ਹਰ ਮਿੱਠਾ ਲਾਇਆ,
ਮਨ ਚਾਰੇ ਪਰਮੇਸ਼ਰ ਦਾ ਨਾਮ ਮਾਰਾ ਮਿੱਠਾ ਪਿਆਰਾ ਲਾਇਆ ਹੈ।
ਜਨ ਕਹਿ ਨਾਨਕ ਲਾਭ ਪਹਿਲੀ,
ਸ੍ਰੀ ਗੁਰੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਪਹਿਲੀ ਪਾਈ ਲਾਭ ਅਸੀਂ ਕਥਨ ਕਰਦੇ ਹਾਂ, ਪਰਮੇਸ਼ਰ ਦੀ ਲਗਨ ਪ੍ਰਕਮਿਆ ਭੂਮਿਕਾ ਅਵਸਥਾ
ਆਰੰਭ ਕਾਜ ਰਚਾਇਆ,
ਪਰਮੇਸ਼ਰ ਦੀ ਪ੍ਰਾਪਤੀ ਦਾ ਜਾਂ ਨਿਸ਼ਕਾਮ ਕਰਮਾਂ ਦਾ ਆਰੰਭ ਹੋਣਾ ਹੈ, ਇਹ ਗਿਆਨ ਦੇ ਆਰੰਭ ਕਰਨ ਦਾ ਕਾਰਜ ਰਚਾਉਣਾ ਕੀਤਾ ਹੈ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ।
ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ,
ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਦੂਜੀ ਇਹ ਲਾਭ ਪ੍ਰਕਮਿਆ ਹੈ, ਇਹ ਦੂਜੀ ਲਾਭ ਲਗਨ ਹੈ, ਦੂਜੀ ਭੂਮਿਕਾ ਹੈ, ਦੂਜੀ ਅਵਸਥਾ ਹੈ।
ਸਤਿਗੁਰ ਪੁਰਖ ਮਿਲਾਇਆ ਬਲਰਾਮ,
ਜਿਹੜਾ ਸਤਿਗੁਰੂ ਪੂਰਨ ਦੇ ਨਾਲ ਮਿਲਾ ਦਿੱਤਾ ਹੈ, ਕਦੇ ਹਾਰ ਜਾਈਏ ਹੇ ਪਿਆਰੇ ਜੀ।
ਨਿਰਭਉ ਭੈ ਮਨ ਹੋਏ,
ਨਿਰਭਉ ਸਰੂਪ ਦਾ ਸਿਮਰਨ ਕਰਕੇ ਮਨ ਨੂੰ ਜਿਹੜਾ ਹਾਜ਼ਰ ਨਾਜ਼ਰ ਵਾਹਿਗੁਰੂ ਸਦਾ ਵੇਖਣਾ ਹੈ, ਇਹ ਮਨ ਚ ਜਦੋਂ ਨਿਰਭੈ ਦਾ ਭੈ ਹੋ ਜਾਂਦਾ ਹੈ।
ਹਉ ਮੈਂ ਮੈਲ ਗਵਾਇਆ ਬਲਰਾਮ,
ਉਸ ਭੈ ਮਨ ਚ ਹੋਣੇ ਕਰਕੇ ਪਾਪ ਨਹੀਂ ਫਿਰ ਕਰਦਾ, ਨਿਰਭਉ ਰੂਪ ਨੂੰ ਸਭ ਸਮਝਦਾ, ਸਭ ਵੇਖਦਾ, ਜਾਣਦਾ ਹੈ। ਹਉ ਮੈਂ ਜੀ ਮੈਲ ਨੂੰ ਗਵਾਤਾ, ਬਲਿਹਾਰ ਜਾਈਏ ਰਾਮ ਦੇ ਪਿਆਰੇ ਜੀ, ਭੈ ਵੱਲੋਂ ਮਨ ਨਿਰਭਉ ਹੋ ਗਿਆ ਹੈ। ਹੋਮੇ ਦੀ ਮੈਲ ਨੂੰ ਗਵਾਤਾ, ਬਲਿਹਾਰ ਜਾਈਏ ਹੇ ਪਿਆਰੇ ਜੀ।
ਨਿਰਮਲ ਭਉ ਪਾਇਆ ਹਰ ਗੁਣ ਗਾਇਆ,
ਉਜਲ ਪਰਮੇਸ਼ਰ ਨੇ ਜਦੋਂ ਆਪਦਾ ਹਾਜ਼ਰ ਨਾਜ਼ਰ ਰਹਿਣ ਦਾ ਪਾਤਾ,
ਹਰ ਗੁਣ ਗਾਇਆ,
ਹਰੀ ਦੇ ਗੁਣਾਂ ਨੂੰ ਗਾਉਣਾ ਕੀਤਾ ਸੰਗਤ ਨਾਲ ਮਿਲ ਕੇ।
ਹਰ ਵੇਖੈ ਰਾਮ ਹਜ਼ੂਰੇ,
ਹਰੀ ਪਰਮੇਸ਼ਰ ਨੂੰ ਹਜ਼ੂਰ ਨੇੜੇ ਤੋਂ ਨੇੜੇ ਵੇਖਦੇ ਹਨ।
ਹਰ ਆਤਮ ਰਾਮ ਪਸਾਰਿਆ ਸਵਾਮੀ,
ਹਰੀ ਜੋ ਸਰਵ ਕਾ ਆਪਣਾ ਆਤਮਾ ਰੂਪ ਹੈ, ਰਾਮ ਵਿਆਪਕ ਹੈ, ਉਸ ਨੇ ਸਾਰਾ ਪਸਾਰਾ ਪਸਾਰਿਆ ਹੈ ਸਵਾਮੀ ਮਾਲਕ ਨੇ।
ਸਰਵ ਰਹਿਆ ਭਰਪੂਰ,
ਸਾਰਿਆਂ ਦੀ ਵਿਆਪਕ ਹੋ ਰਿਹਾ ਹੈ, ਲਵਾ ਲਾ ਕਰ ਰਿਹਾ ਹੈ।
ਅੰਤਰ ਬਾਹਰ ਹਰ ਪ੍ਰਭ ਏਕੋ,
ਅੰਦਰ ਵੀ ਉਹ ਪਰਮੇਸ਼ਰ ਹਰੀ ਪ੍ਰਭੂ ਹੈ, ਬਾਹਰ ਸੰਸਾਰ ਦੇ ਅੰਦਰ ਵੀ ਇੱਕੋ ਹੀ ਹਰੀ ਪ੍ਰਭੂ ਹੈ।
ਮਿਲ ਹਰ ਜਨ ਮੰਗਲ ਗਾ,
ਹਰੀ ਦੇ ਜਨਾਂ ਨਾਲ ਮਿਲ ਕੇ ਉਸ ਵਾਹਿਗੁਰੂ ਦੇ ਮੰਗਲਾਂ ਨੂੰ ਗਾਉਣਾ ਕੀਤਾ, ਜਸ ਨੂੰ ਗਾਉਣਾ ਕੀਤਾ।
ਜਨ ਨਾਨਕ ਦੂਜੀ ਲਾਭ ਚਲਾਈ,
ਇਹ ਦੂਜੀ ਪ੍ਰਕਮਿਆ ਨਾਮ ਚਲਾਈ, ਮਹਾਰਾਜ ਦੀ ਪ੍ਰਕਮਿਆ ਕਰੀ ਵੀ ਇਹਨੇ ਚਲਾਉਣ ਦਾ ਮਤਲਬ ਹੈ, ਇਹ ਦੂਜੀ ਲਾਮ ਪ੍ਰਕਮਿਆ ਚਲਾਉਣਾ ਕੀਤੀ ਹੈ, ਜੋ ਪਰਮੇਸ਼ਰ ਦੀ ਲਗਨ ਵਿੱਚ ਬਿਰਤੀ ਨੂੰ ਚਲਾਇਆ ਹੈ।
ਅਨਹਦ ਸ਼ਬਦ
ਵਜਾਏ, ਰਸ ਮਹਾਰਾਜ ਦੇ ਜੋ ਸ਼ਬਦ ਵੱਜਿਆ ਇਹ ਪ੍ਰਗਟ ਹੋਇਆ, ਇਹ ਬਾਜੇ ਵੱਜ ਪਏ ਹਨ, ਤੀਜੀ ਲਾਮ ਹੋ ਗਈ ਇਹ।
ਹਰ ਤੀਜੜੀ ਲਾਭ ਮਨ ਚਾਹੁ ਭਇਆ ਬੈਰਾਗੀਆ ਬਲਰਾਮ ਜੀ,
ਲਾਭ ਹੋ ਗਈ ਹੁਣ ਤੀਜੀ ਲਾਭ ਸੁਣੋ।
ਹਰ ਤੀਜੜੀ ਲਾਭ ਮਨ ਚਾਹੁ ਭਇਆ ਬੈਰਾਗੀਆ ਬਲਰਾਮ,
ਹਰੀ ਦੀ ਪ੍ਰਾਪਤੀ ਦੀ ਇਹ ਤੀਜੀ ਲਾਭ ਹੈ। ਇਹ ਵਿਰਾਜ ਧਾਰਨ ਵਾਲੇ ਪ੍ਰੇਮੀਓ, ਬਲਿਹਾਰ ਵੱਡੀਆਂ ਭਾਗਾਂ ਵਾਲਿਓ, ਆਪ ਤੋਂ ਬਲਿਹਾਰ ਜਾਈਏ, ਫੇਰ ਪੜੋ ਹਰ ਤੀਜੜੀ ਲਾਭ।
ਹਰ ਤੀਜੜੀ ਲਾਭ ਮਨ ਚਾਹੁ ਭਇਆ ਬੈਰਾਗੀਆ ਬਲਰਾਮ ਜੀ,
ਉਤਸ਼ਾਹ ਹੋ ਗਿਆ, ਵਿਰਾਗ ਹੋ ਗਿਆ ਦੁਨੀਆ ਵੱਲੋਂ, ਪ੍ਰੇਮੀ ਮਨ ਹੋ ਗਿਆ, ਬਲਿਹਾਰ ਜਾਈਏ ਹੇ ਪਿਆਰੇ ਜੀ।
ਸੰਤ ਜਨਾ ਹਰ ਮੇਲ,
ਸੰਤਾਂ ਜਨਾਂ ਦੇ ਨਾਲ ਹਰੀ ਦੇ ਨਾਮ ਦਾ ਮੇਲ ਪ੍ਰਾਪਤ ਕੀਤਾ।
ਹਰ ਪਾਇਆ ਵੱਡ ਭਾਗੀਆ ਬਲਰਾਮ,
ਸੰਤਾਂ ਜਨਾਂ ਦਾ ਹਰੀ ਦੇ ਨਾਲ ਮੇਲ ਹੈ, ਜਗ ਲੱਗੀ ਹੋਈ ਹੈ, ਹਰੀ ਨੂੰ ਗਿਆਨ ਕਰਕੇ ਪਾ ਲਿਆ, ਬਲਿਹਾਰ ਜਾਈਏ ਵੱਡੀਆਂ ਭਾਗਾਂ ਵਾਲਾ, ਬਲਿਹਾਰ ਜਾਈਏ ਹੇ ਪਿਆਰੇ ਜੀ।
ਨਿਰਮਲ ਹਰ ਪਾਇਆ ਹਰ ਗੁਣ ਗਾਇਆ,
ਉਜਲ ਹਰੀ ਨੂੰ ਹਿਰਦੇ ਵਿੱਚ ਧਿਆਨ ਪਾ ਲਿਆ ਹੈ, ਹਰੀ ਦੇ ਗੁਣਾਂ ਨੂੰ ਰਸਨਾ ਕਰਕੇ ਗਾਇਆ ਗਾਇਆ ਹੈ।
ਹਰ ਬਾਣੀ,
ਉਹਨਾਂ ਦੀ ਸੰਗਤ ਕਰਕੇ ਮੁੱਖੋ ਹਰੀ ਸੁਣ ਦੀ ਬਾਣੀ ਨੂੰ ਬੋਲਣਾ ਕਰੀਏ।
ਸੰਤ ਜਨਾ ਵੱਡ ਭਾਗੀ ਪਾਇਆ,
ਸੰਤਾਂ ਜਨਾਂ ਦੀ ਸੰਗਤ ਕਰਕੇ ਵੱਡਿਆਂ ਭਾਗਾਂ ਵਾਲਿਆਂ ਨੇ ਉਸ ਪਰਮੇਸ਼ਰ ਨੂੰ ਪਾਇਆ ਹੈ।
ਹਰ ਕਥੀ ਹੈ ਅਕਥ ਕਹਾਣੀ,
ਹਰੀ ਜੋ ਕਥ ਸ਼ਕਤੀ ਬਿਰਤੀ ਕਰਕੇ ਉਹਦੀ ਲੱਖਣਾ ਬਿਰਤੀ ਦੁਆਰਾ ਕਹਾਣੀ ਕਥਨ ਕਰੀਏ।
ਹਿਰਦੈ ਹਰ 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 ਧੁਨ ਉਪਜੀ,
ਜਿਨ੍ਹਾਂ ਦੇ ਹਿਰਦੇ ਚ ਹਰ ਹਰ ਦਾ ਨਾਮ ਵਸਿਆ ਹੋਇਆ, ਹਰ ਹਰ ਨਾਮ ਦੀ ਧੁਨੀ ਰਸਮਾਂ ਵਿੱਚੋਂ ਜਿਨ੍ਹਾਂ ਦੇ ਪ੍ਰਗਟ ਹੋਈ ਹੈ।
ਹਰ ਜਪੀਐ ਮਸਤਕ ਭਾਗ
ਜੀ, ਮੱਥੇ ਦੇ ਜਿਨ੍ਹਾਂ ਦੇ ਭਾਗ ਆ ਉਹ ਹਰ ਹਰ ਪਰਮੇਸ਼ਵਰ ਦੇ ਨਾਮ ਨੂੰ ਰੋਮ ਰੋਮ ਕਰਕੇ ਵੀ ਜਪਦੇ ਆ, ਬਲੇ ਹਾਰ ਜਾਈਏ ਇਹ ਭਾਈ।
ਜਨ ਨਾਨਕ ਬੋਲੇ ਤੀਜੀ ਲਾਵ,
ਸਤਿਗੁਰੂ ਜੀ ਕਹਿੰਦੇ ਤੀਜੀ ਲਾਵ ਦੇ ਤਾਈ ਉਚਾਰਨ ਕਰਦੇ ਹਾਂ ਬੋਲਦੇ ਹਾਂ।
ਹਰ ਉਪਜੈ ਮਨ ਬੈਰਾਗ
ਜੀ, ਪਰਮੇਸ਼ਰ ਦੀ ਲਾਵ ਭੂਮਿਕਾ ਹੈ, ਅਵਸਥਾ ਹੈ, ਲਗਨ ਹੈ।
ਹਰ ਚੌਥੜੀ ਲਾਵ,
ਹਰ
ਉਪਜੈ ਮਨ ਬੈਰਾਗ,
ਹਰੀ ਦੀ ਪ੍ਰਾਪਤੀ ਦਾ ਮਨ ਚ ਵੈਰਾਗ ਪੈਦਾ ਹੋ ਜਾਂਦਾ। ਗੁਰਮੁਖ ਪਿਆਰੇ ਆਏ ਮੇਰੇ ਸ੍ਰੀ ਵਿਸ਼ਨੂੰ ਰਾਮ ਰਾਜੇ, ਮੇਰਾ ਮਨ ਤੋਂ ਬਹੁਤ ਬੈਰਾਗ ਗਿਆ ਹਰਨੈਣ ਦਾ ਸਪਿੰਨੇ।
ਹਰ ਚੌਥੜੀ ਲਾਭ ਮਨ ਸਹਿਜ ਭਇਆ, ਹਰ ਪਾਇਆ ਬਾਲ ਰਾਮ ਜੀ।
ਚੌਥੀ ਲਾਮ ਸਾਧ ਸੰਗਤ ਜੀ, ਹਰੀ ਦੀ ਪ੍ਰਾਪਤੀ ਦੀ ਇਹ ਹੈ, ਮਨ ਜਦੋਂ ਸਹਿਜ ਗਿਆਨ ਪ੍ਰਾਪਤ ਹੋ ਗਿਆ,
ਹਰ ਪਾਇਆ ਬਲ ਰਾਮ ਜੀ,
ਹਰੀ ਨੂੰ ਪਾ ਲਿਆ, ਬਲੇ ਹਾਰ ਜਾਈਏ ਰਾਮ ਦੇ ਪਿਆਰੇ ਜੀ। ਪਹਿਲੀ ਸ਼ੁਭ ਇੱਛਾ ਸਮਝਣੀ, ਪਹਿਲੀ ਭੂਮਿਕਾ ਜਿਹੜਾ ਤੇ ਦੂਜੀ ਜਿਹੜੀ ਹੈ ਸਭ ਸੋ ਵਿਚਾਰਨਾ ਮੰਨਣ ਵਾਲੀ ਹੈ, ਪਹਿਲੀ ਸਰਵਣ ਵਾਲੀ ਹੈ, ਤੇ ਤਨੂੰ ਮਾਨਸਾ ਨਿਰਸਨ ਵਾਲੀ, ਮਨ ਦੀਆਂ ਵਾਸ਼ਨਾ ਸੂਖਮ ਕਰਨ ਵਾਲੀ ਤੀਜੀ ਭੂਮਿਕਾ। ਚੌਥੀ ਭੂਮਿਕਾ ਸੱਤਵਾ ਤੱਤ ਹੈ, ਇਹ ਸੱਤਿਆ ਪਰ ਚੌਥੀ ਭੂਮਿਕਾ ਲੋਕ ਹਰੀ ਦੀ ਪ੍ਰਾਪਤੀ ਹੈ। ਬਾਕੀ ਦੀ ਜਿਹੜੀਆਂ ਜੀਵਨ ਮੁਕਤੀ ਦੀਆਂ ਅਵਸਥਾ ਹੈ, ਅਸਲ ਸਗਟ ਮੋਹ ਤੇ ਹੰਕਾਰ ਨਿਵਰਤ ਹੋ ਜਾਣਾ, ਤੇ ਛੇਵੀਂ ਚ ਪਦਾਰਥਾਂ ਦੀ ਭਾਵ ਹੋ ਜਾਣਾ, ਅਤੇ ਸੱਤਵੀਂ ਵਿੱਚ ਭਾਵਾ ਭਾਵ ਦਾ ਸਾਰਾ ਸਾਖੀ ਰੂਪ ਚ ਪ੍ਰਗਟ ਹੋ ਜਾਣਾ, ਭਾਵਾ ਭਾਵ ਨਾ ਕੁਛ ਹੋਣਾ, ਕੇਵਲ ਆਪਣਾ ਆਪ ਹੀ ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਹਸਣਾ, ਜਿਹਦੇ ਚ ਨਾ ਜਾਗਰਤ ਨਾ ਸੁਪਨ ਨਾ ਸੁਖੋਵਟ, ਇਹਨਾਂ ਦਾ ਹੋਣਾ ਤੇ ਨਾ ਹੋਣਾ ਨੀ ਰਹਿ ਜਾਂਦਾ। ਐਸੀ ਅਵਸਥਾ ਜਿਹੜੀ ਇਹ ਤੁਰਿਆ ਦੀ ਹੈ, ਇਹ ਚੌਥੀ ਭੂਮਿਕਾ ਗਿਆਨ ਦੀ ਸਮਝਣੀ। ਅਤੇ ਤੁਰਿਆ ਨਾ ਹੀ ਸੰਸਕ੍ਰਿਤ ਚੌਥੀ ਦਾ ਹੈ, ਪਹਿਲੀਆਂ ਸਾਧਨਾ ਵਾਲੀਆਂ ਸਮਝਣੀਆਂ, ਸਰਵਣ ਮੰਨਣ ਨਿਰਸ ਰੂਪ, ਸੁਭਿੱਛਾ ਸੁਚਾਰਨ ਕਰਨ ਮਾਨਸਾ, ਤੇ ਸੱਤਾ ਪਦ ਤੋਂ ਲਾ ਕੇ ਤੁਰਿਆ ਤੱਕ ਚਾਰ ਭੂਮਿਕਾ ਹੀ ਹਨ, ਸੋ ਗਿਆਨ ਦੀ ਪ੍ਰਾਪਤੀ ਵਾਲੀ ਦੱਸਦੇ ਹਨ।
ਹਰ ਚੌਥੜੀ ਲਾਭ ਮਨ ਸਹਿਜ ਭਇਆ, ਹਰ ਪਾਇਆ ਬਲ ਰਾਮ ਜੀ।
ਹਰੀ ਦੀ ਚੌਥੀ ਦੀ ਪ੍ਰਾਪਤੀ ਦੀ ਇਹ ਚੌਥੀ ਲਾਵਣ ਲਗਨ ਹੈ, ਇਹ ਭੂਮਿਕਾ ਹੈ, ਸੱਤਵਾ ਪਦ ਭੂਮਿਕਾ ਚੌਥੀ ਨੂੰ ਕਹਿੰਦੇ ਹਨ।
ਮਨ ਸਹਿਜ ਭਇਆ,
ਮਨ ਵਿੱਚ ਸਹਿਜ ਗਿਆਨ ਹੋ ਗਿਆ ਸਰੂਪ ਦਾ,
ਹਰ ਪਾਇਆ ਬਲ ਰਾਮ ਜੀ,
ਹਰੀ ਅਕਾਲ ਪੁਰਖ ਨੂੰ ਪਾ ਲਿਆ, ਬਲਿਹਾਰ ਜਾਈਏ ਹੇ ਪਿਆਰੇ ਜੀ।
ਗੁਰਮੁਖ ਮਿਲਿਆ ਸੁਭਾਅ,
ਜਿਨ੍ਹਾਂ ਨੂੰ ਮੁਖੀ ਸਤਿਗੁਰੂ ਮਿਲ ਗਏ ਹੈ, ਸੋ ਭਾਵ ਪ੍ਰਕਾਸ਼ ਸਰੂਪ ਸੁਭਾਵ ਕੀ, ਜਿਨ੍ਹਾਂ ਨਾਲ ਗੁਰਮੁਖਾਂ ਦੇ ਨਾਲ ਮਿਲਾਪ ਹੋ ਗਿਆ ਹੈ।
ਹਰ ਮਨ ਤਨ ਮੀਠਾ ਲਾਇਆ ਬਲ ਰਾਮ ਜੀ,
ਉਹਨਾਂ ਦੇ ਮਨ ਦੇ ਵਿੱਚ ਹਰੀ ਦਾ ਨਾਮ ਮਨ ਵਿੱਚ ਵੀ ਤਨ ਚ ਵੀ ਮਿੱਠਾ ਪਿਆਰਾ ਲਾਤਾ, ਬਲਿਹਾਰ ਜਾਈਏ ਹੇ ਪਿਆਰੇ ਜੀ।
ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ,
ਉਹ ਹਰੀ ਦਾ ਨਾਮ ਮਿੱਠਾ ਲਾਤਾ ਜੋ ਮੇਰੇ ਪ੍ਰਭੂ ਨੂੰ ਪਾ ਦੇ ਚੰਗਾ ਲੱਗਿਆ ਹੈ।
ਅਨ ਦਿਨ ਹਰ ਲਿਵ ਲਾਈ,
ਰਾਤ ਨੇ ਹਰੀ ਚ ਉਹਨਾਂ ਦੀ ਬਿਰਤੀ ਨੂੰ ਜੋੜ ਲਿਆ ਹੈ।
ਮਨ ਚਿੰਦਿਆ ਫਲ ਪਾਇਆ ਸਵਾਮੀ,
ਮਨ ਵਾਹਿਸ ਫਲਾਂ ਨੂੰ ਸਵਾਮੀ ਅਕਾਲ ਪੁਰਖ ਦੀ ਪ੍ਰਾਪਤੀ ਕਰਕੇ ਕਪਾ ਲਿਆ।
ਹਰ ਨਾਮ ਵੱਜੀ ਵਾਧਾਈ,
ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦੇ ਖੁਸ਼ੀਆਂ ਵੱਜੀਆਂ ਹਰੀ ਨਾਮੀ ਦੀ ਪ੍ਰਾਪਤੀ ਕਰਕੇ।
ਹਰ ਪ੍ਰਭ ਠਾਕੁਰ ਕਾਜ ਰਚਾਇਆ,
ਹਰੀ ਪ੍ਰਭੂ ਠਾਕੁਰ ਸਵਾਮੀ ਅਕਾਲ ਪੁਰਖ ਨੇ ਆਪਦੀ ਪ੍ਰਾਪਤੀ ਹੈ, ਵਿਆਹ ਦਾ ਕਾਰਜ ਜਿਵੇਂ ਹੁੰਦਾ ਹੈ, ਆਪ ਦੀ ਪ੍ਰਾਪਤੀ ਦਾ ਕਾਰਜ ਗਿਆਨ ਦਾ ਰਚਾਉਣਾ ਕੀਤਾ ਹੈ।
ਧਨ ਹਿਰਦੈ ਨਾਮ ਵਿਗਾਸੀ,
ਪਰਮੇਸ਼ਰ ਦੇ ਨਾਮ ਜਪ ਕਰਕੇ ਧਨ ਜੋ ਜਿਗਿਆਸੂ ਦੀ ਬਿਰਤੀ ਹੈ, ਹਿਰਦੇ ਚ ਨਾਮ ਕਰਕੇ ਵਿਗਾਸੀ ਖੜਾਅ ਨੂੰ ਪ੍ਰਾਪਤ ਹੋਈ।
ਜਨ ਨਾਨਕ ਬੋਲੇ ਚੌਥੀ ਲਾਵ,
ਨਾਨਕ ਦੇਵ ਸਾਹਿਬ ਜੀ ਚੌਥੀ ਲਾਮ ਪ੍ਰਕਮਿਆ ਭੂਮਿਕਾ ਬੋਲਦੇ ਹਨ।
ਹਰ ਪਾਇਆ ਪ੍ਰਭ ਅਵਨਾਸੀ,
ਹਰੀ ਪ੍ਰਭੂ ਜੋ ਨਾਸ਼ ਤੋਂ ਰਹਿ ਤਾਂ ਉਹਨੂੰ ਪਾ ਲਿਆ, ਚੌਥੀ ਪ੍ਰਕਮਿਆ ਹੋਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਪਹਿਲੀ ਚ ਨਿਸ਼ਕਾਮ ਕਰਮ ਤੇ ਪ੍ਰਵਿਰਤ ਗ੍ਰਸਤ ਜਿਵੇਂ ਰਹਿ ਕੇ ਫਿਰ ਪਰਮੇਸ਼ਵਰ ਦਾ ਭਜਨ ਕਰਨਾ, ਦੂਜੀ ਦੇ ਵਿੱਚ ਸਤਿਗੁਰੂ ਪੂਰਨ ਦੇ ਨਾਲ ਮਿਲਣਾ, ਤੀਜੀ ਵਿੱਚ ਮਨ ਚ ਵਿਰਾਗ ਹੋਣਾ ਵਾਹਿਗੁਰੂ ਦੇ ਮਿਲਣ ਦਾ, ਚੌਥੀ ਚ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਗਿਆਨ ਦੀ, ਇਹ ਚਾਰ ਅਵਸਥਾ ਗੁਰੂ ਸਾਹਿਬ ਜੀ ਨੇ ਚਾਰ ਭੂਮਿਕਾ ਚਾਰ ਲਾਵਾਂ ਬਣਾ ਕੇ, ਨਾਲੇ ਤਾਂ ਜੀਵ ਤੇ ਈਸ਼ਵਰ ਦੀ ਏਕਤਾ ਪਰਮੇਸ਼ਰ ਦੀ ਪ੍ਰਾਪਤੀ ਕਹਿਤੀ, ਨਾਲੇ ਲਾੜੇ ਤੇ ਲਾੜੀ ਦੇ ਵਿਆਹ ਕਰਨ ਦਾ ਤਰੀਕਾ ਗੁਰਮਤਿ ਅਨੁਸਾਰ ਬਾਣੀ ਚ ਮਹਾਰਾਜ ਨੂੰ ਕਾਇਮ ਕਰ ਦਿੱਤਾ ਹੈ। ਜੋ ਗੁਰਸਿੱਖਾਂ ਨੇ ਉਹ ਮਹਾਰਾਜ ਦੀ ਹਜ਼ੂਰੀ ਚ ਪੋਠੋਹਾਰ ਦਾ ਰਿਵਾਜ ਹੈ, ਉਹ ਗੁਰਦੁਆਰੇ ਸਾਹਿਬ ਆ ਕੇ ਲੜਕੀ ਤੇ ਲੜਕੇ ਨੂੰ ਲਿਆਉਂਦੇ, ਉੱਥੇ ਕੀਰਤਨ ਹੁੰਦਾ, ਆਨੰਦ ਕਾਰਜ ਮਹਾਰਾਜ ਹਜ਼ੂਰੀ ਚੋਂ ਕਰਾ ਕੇ ਲੈ ਜਾਂਦੇ ਹਨ। ਉਹ ਕਹਿੰਦੇ ਆ ਗੁਰਦੁਆਰੇ ਆਉਣਾ ਫਾਇਦਾ ਹੈ, ਕਿਉਂਕਿ ਮਹਾਰਾਜ ਦਾ ਬਚਨਾ ਗੁਰਦੁਆਰੇ ਹਮਰਾ ਵਿਆਹ ਜੇ ਹੋਆ, ਪਹਿਲੇ ਪਾਤਸ਼ਾਹ ਦਾ ਬਚਨਾ ਗੁਰਾਂ ਦੇ ਦੁਆਰੇ ਵਿਆਹ ਹੁੰਦਾ, ਕਿਵੇਂ ਗੁਰਦੁਆਰੇ ਆ ਕੇ ਲੜਕੇ ਲੜਕੀ ਦਾ ਸ਼ਾਦੀ ਕਰਨੀ ਚਾਹੀਦੀ ਹੈ। ਉਹਨਾਂ ਨੇ ਆਪਣੇ ਆਪ ਨੂੰ ਸਫਲਤਾ ਸਮਝਦੇ ਹਨ, ਕਿਉਂ ਗੁਰਮਰਜਾਦਾ ਦੇ ਅਨੁਸਾਰ ਵਰਤਦੇ ਹਨ ਸੰਗਤਾਂ। ਜਿਹੜੇ ਲੜਕੀ ਲੜਕੇ ਨੂੰ ਅੰਮ੍ਰਿਤ ਛਕਿਆ ਹੋਵੇ, ਉਹਨਾਂ ਦੀਆਂ ਗੁਰਮਤ ਅਨੁਸਾਰ ਸ਼ਾਦੀ ਹੁੰਦੀ ਹੈ।